ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਜੂਨ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਅਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਅਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ: ਜ਼ਬੂਰ: ਕਾਸ਼ ਸਰੀਰਾਂ ਦੀ ਬਦੀ ਮੁੱਕ ਜਾਵੇ, ਪਰ ਸੱਚੇ ਬੰਦੇ ਨੂੰ ਤੂੰ ਕਿਆਮ ਬਖਸ਼, ਕਿਉਂ ਜੇ ਸੱਚਾ ਰੱਬ ਦਿਲਾਂ ਅਤੇ ਗੁਰਦਿਆਂ ਨੂੰ ਜਾਂਚਦਾ ਹੈ। ਜਵਾਬੀ ਪੜ੍ਹਾਈ: ਸੈਮੂਅਲ: ਮੇਰਾ ਦਿਲ ਖੁਦਾਵੰਦ ਵਿੱਚ ਮਗਨ ਹੈ, ਮੇਰਾ ਸਿੰਘ ਖੁਦਾਵੰਦ ਦੀ ਮਦਦ ਨਾਲ ਉੱਚਾ ਹੈ, ਮੇਰਾ ਮੂੰਹ ਵੈਰੀਆਂ ਉੱਤੇ ਖੁੱਲ੍ਹ ਗਿਆ ਹੈ, ਕਿਉਂ ਜੇ ਮੈਂ ਤੇਰੀ ਮੁਕਤੀ ਤੋਂ ਖੁਸ਼ ਹਾਂ। ਖੁਦਾਵੰਦ ਵਾਂਗਰ ਕੋਈ ਕਦੂਸ ਨਹੀਂ, ਕਿਉਂ ਜੇ ਤੇਰੇ ਸਵਾ ਹੋਰ ਕੋਈ ਹੈ ਹੀ ਨਹੀਂ, ਅਤੇ ਨਾ ਕੋਈ ਚਟਾਨ ਹੈ ਜਿਹੜੀ ਸਾਡੇ ਰੱਬ ਵਰਗੀ ਹੋਵੇ। ਇੰਨੇ ਗਰੂਰ ਨਾਲ ਹੋਰ ਗੱਲਾਂ ਨਾ ਕਰੋ, ਅਤੇ ਵੱਡਾ ਬੋਲ ਤੁਹਾਡੇ ਮੂੰਹੋਂ ਨਾ ਨਿਕਲੇ, ਕਿਉਂ ਜੇ ਖੁਦਾਵੰਦ ਖੁਦਾਏ ਅਲੀਮ ਹੈ ਅਤੇ ਕੰਮਾਂ ਨੂੰ ਤੋਲਣ ਵਾਲਾ ਹੈ। ਧਰਤੀ ਦੇ ਥਮਲੇ ਖੁਦਾਵੰਦ ਦੇ ਨੇ, ਉਹਨੇ ਜੱਗ ਨੂੰ ਉਹਨਾਂ ਉੱਤੇ ਕਾਇਮ ਕੀਤਾ ਹੈ। ਉਹ ਆਪਣੇ ਮੁਕੱਦਸਾਂ ਦੇ ਪੈਰਾਂ ਨੂੰ ਸੰਭਾਲ ਕੇ ਰੱਖੇਗਾ, ਪਰ ਸਰੀਰ ਹਨੇਰੇ ਵਿੱਚ ਚੁੱਪ ਕੀਤੇ ਜਾਣਗੇ, ਕਿਉਂ ਜੇ ਤਾਕਤ ਨਾਲ ਹੀ ਕੋਈ ਫਤਿਹ ਨਹੀਂ ਪਾਏਗਾ। ਜਿਹੜੇ ਖੁਦਾਵੰਦ ਨਾਲ ਲੜਦੇ ਨੇ, ਉਹ ਟੋਟੇ ਟੋਟੇ ਕੀਤੇ ਜਾਣਗੇ, ਉਹ ਉਹਨਾਂ ਦੇ ਖਿਲਾਫ ਅਸਮਾਨ ਵਿੱਚ ਗੱਜੇਗਾ। ਖੁਦਾਵੰਦ ਧਰਤੀ ਦੇ ਕਿੰਗਰਿਆਂ ਦਾ ਇਨਸਾਫ ਕਰੇਗਾ, ਉਹ ਆਪਣੇ ਬਾਦਸ਼ਾਹ ਨੂੰ ਜ਼ੋਰ ਦੇਵੇਗਾ ਅਤੇ ਆਪਣੇ ਮਮਸੂਦ ਦੇ ਸਿੰਘ ਨੂੰ ਉੱਚਾ ਕਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਅਖਬਾਰ: ਮੈਂ ਖੁਦਾਵੰਦ ਤੁਹਾਡਾ ਰੱਬ ਹਾਂ, ਜੇ ਤੁਸੀਂ ਮੇਰੀ ਸ਼ਰੀਅਤ ਉੱਤੇ ਟੁਰੋ ਅਤੇ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਉੱਤੇ ਅਮਲ ਕਰੋ, ਮੈਂ ਦੇਸ਼ ਵਿੱਚ ਅਮਨ ਬਖਸ਼ਾਂਗਾ ਅਤੇ ਤੁਸੀਂ ਸੌਵੋਗੇ ਅਤੇ ਤੁਹਾਨੂੰ ਕੋਈ ਨਹੀਂ ਡਰਾਏਗਾ। ਅਮਸਾਲ: ਦਿਲ ਦੀਆਂ ਤਦਬੀਰਾਂ ਇਨਸਾਨ ਨਾਲ ਨੇ, ਪਰ ਜ਼ੁਬਾਨ ਦਾ ਜਵਾਬ ਖੁਦਾਵੰਦ ਵੱਲੋਂ ਹੈ। ਇਨਸਾਨ ਦੀ ਨਜ਼ਰ ਵਿੱਚ ਉਹਦੀਆਂ ਸਾਰੀਆਂ ਰਵਿਸ਼ਾਂ ਪਾਕ ਨੇ, ਪਰ ਖੁਦਾਵੰਦ ਰੂਹਾਂ ਨੂੰ ਜਾਂਚਦਾ ਹੈ। ਆਪਣੇ ਸਾਰੇ ਕੰਮ ਖੁਦਾਵੰਦ ਉੱਤੇ ਛੱਡ ਦੇ ਅਤੇ ਤੇਰੇ ਸਾਰੇ ਇਰਾਦੇ ਕਾਇਮ ਰਹਿਣਗੇ। ਸ਼ਫਕਤ ਅਤੇ ਸੱਚਾਈ ਨਾਲ ਬਦੀ ਦਾ ਕਫਾਰਾ ਹੁੰਦਾ ਹੈ। ਜਦ ਇਨਸਾਨ ਦੀਆਂ ਰਵਿਸ਼ਾਂ ਖੁਦਾਵੰਦ ਨੂੰ ਪਸੰਦ ਆਉਂਦੀਆਂ ਨੇ, ਤਾਂ ਉਹ ਉਹਦੇ ਵੈਰੀਆਂ ਨੂੰ ਵੀ ਯਾਰ ਬਣਾਉਂਦਾ ਹੈ। ਬੰਦੇ ਦਾ ਦਿਲ ਆਪਣੀ ਰਾਹ ਬਣਾਉਂਦਾ ਹੈ, ਪਰ ਖੁਦਾਵੰਦ ਉਹਦੇ ਪੈਰਾਂ ਦੀ ਰਹਿਨੁਮਾਈ ਕਰਦਾ ਹੈ, ਅਤੇ ਜਿਹਦਾ ਤਵੱਕਲ ਖੁਦਾਵੰਦ ਉੱਤੇ ਹੈ ਉਹ ਧੰਨ ਹੈ। ਮਲਾਕੀ: ਵੇਖ, ਮੈਂ ਆਪਣੇ ਰਸੂਲ ਨੂੰ ਘੱਲਾਂਗਾ ਅਤੇ ਉਹ ਮੇਰੇ ਅੱਗੇ ਅੱਗੇ ਰਾਹ ਠੀਕ ਕਰੇਗਾ, ਅਤੇ ਉਹ ਚਾਂਦੀ ਨੂੰ ਤੌਣ ਅਤੇ ਸਾਫ਼ ਕਰਨ ਵਾਲੇ ਵਾਂਗਰ ਬੈਠੇਗਾ, ਅਤੇ ਲਾਵੀ ਦੀ ਔਲਾਦ ਨੂੰ ਸੋਨੇ ਅਤੇ ਚਾਂਦੀ ਵਾਂਗਰ ਪਾਕ ਸਾਫ਼ ਕਰੇਗਾ, ਤਾਂ ਜੋ ਉਹ ਰਾਸਤਬਾਜ਼ੀ ਨਾਲ ਖੁਦਾਵੰਦ ਦੇ ਸਾਹਮਣੇ ਹਦੀਏ ਗੁਜ਼ਰਾਨਣ। ਅਤੇ ਮੈਂ ਅਦਾਲਤ ਲਈ ਤੁਹਾਡੇ ਕੋਲ ਆਵਾਂਗਾ ਅਤੇ ਜਾਦੂਗਰਾਂ ਅਤੇ ਬਦਕਾਰਾਂ ਅਤੇ ਝੂਠੀ ਕਸਮ ਖਾਣ ਵਾਲਿਆਂ ਦੇ ਖਿਲਾਫ਼ ਅਤੇ ਉਹਨਾਂ ਦੇ ਖਿਲਾਫ਼ ਵੀ ਜਿਹੜੇ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਦਿੰਦੇ ਅਤੇ ਬੇਵਾਂ ਅਤੇ ਯਤੀਮਾਂ ਉੱਤੇ ਜ਼ੁਲਮ ਕਰਦੇ ਅਤੇ ਮੁਸਾਫਰਾਂ ਦਾ ਹੱਕ ਮਾਰਦੇ ਅਤੇ ਮੈਥੋਂ ਨਹੀਂ ਡਰਦੇ, ਮੁਸਤੈਦ ਗਵਾਹ ਹੋਵਾਂਗਾ, ਫੌਜਾਂ ਦਾ ਰੱਬ ਆਖਦਾ ਏ। ਕਿਉਂ ਜੇ ਮੈਂ ਨਾ ਬਦਲਣ ਵਾਲਾ ਖੁਦਾਵੰਦ ਹਾਂ, ਅਤੇ ਇਹਦੇ ਨਾਲ ਹੀ ਮੇਰਾ ਇਮਤਿਹਾਨ ਕਰੋ, ਫੌਜਾਂ ਦਾ ਰੱਬ ਆਖਦਾ ਏ, ਵੀ ਮੈਂ ਤੁਹਾਡੇ ਉੱਤੇ ਅਸਮਾਨ ਦੇ ਬੂਹੇ ਖੋਲ੍ਹ ਕੇ ਬਰਕਤ ਵਰਾਉਂਦਾ ਵਾਂ, ਵੀ ਨਹੀਂ ਇੱਥੇ ਤੀਕਰ ਵੀ ਤੁਹਾਡੇ ਕੋਲ ਉਹ ਧਰਨ ਲਈ ਥਾਂ ਨਾ ਹੋਵੇ। ਤਦ ਤੁਸੀਂ ਫਿਰੋਗੇ ਅਤੇ ਸੱਚੇ ਅਤੇ ਸਰੀਰ ਵਿੱਚ ਰੱਬ ਦੀ ਇਬਾਦਤ ਕਰਨ ਵਾਲੇ ਅਤੇ ਨਾ ਕਰਨ ਵਾਲੇ ਦੇ ਵਿੱਚ ਫਰਕ ਕਰੋਗੇ। ਮਲਾਕੀ: ਤੁਹਾਡੇ ਉੱਤੇ ਜਿਹੜੇ ਮੇਰੇ ਨਾਂ ਦੀ ਇੱਜ਼ਤ ਕਰਦੇ ਹੋ, ਸੂਰਜ ਚੜ੍ਹੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਫਾ ਹੋਵੇਗੀ। ਮੱਤੀ: ਉਹਨਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ ਅਤੇ ਯਹੂਦੀਆ ਦੇ ਬਿਆਬਾਨ ਵਿੱਚ ਇਹ ਮੁਨਾਦੀ ਕਰਨ ਲੱਗਿਆ, ਭਈ ਤੌਬਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਇਹ ਉਹੀ ਏ ਜਿਹਦਾ ਜ਼ਿਕਰ ਯਸਾਇਆ ਨਬੀ ਦੇ ਰਾਹੀਂ ਹੋਇਆ, ਭਈ ਬਿਆਬਾਨ ਵਿੱਚ ਪੁਕਾਰਨ ਵਾਲੇ ਦੀ ਆਵਾਜ਼ ਆਉਂਦੀ ਏ, ਭਈ ਖੁਦਾਵੰਦ ਦੀ ਰਾਹ ਤਿਆਰ ਕਰੋ, ਉਹਦੀਆਂ ਰਾਵਾਂ ਸਿੱਧੀਆਂ ਕਰੋ। ਉਸ ਵੇਲੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਅਤੇ ਯਰਦਨ ਦੇ ਸਾਰੇ ਆਲੇ ਦੁਆਲੇ ਦੇ ਸਾਰੇ ਲੋਕ ਨਿਕਲ ਕੇ ਉਹਦੇ ਕੋਲ ਆਏ ਤੇ ਆਪਣੇ ਪਾਪਾਂ ਦਾ ਇਕਰਾਰ ਕਰਕੇ ਦਰਿਆ ਯਰਦਨ ਵਿੱਚ ਉਹਦੇ ਤੋਂ ਬਪਤਿਸਮਾ ਲਿਆ। ਪਰ ਜਦ ਉਹਨੇ ਬਹੁਤ ਸਾਰੇ ਫਰੀਸੀਆਂ ਤੇ ਸਦੂਕੀਆਂ ਨੂੰ ਬਪਤਿਸਮਾ ਲਈ ਆਪਣੇ ਕੋਲ ਆਉਂਦਿਆਂ ਵੇਖਿਆ ਤੇ ਉਹਨਾਂ ਨੂੰ ਆਖਿਆ, ਭਈ ਐ ਸੱਪ ਦੇ ਬਾਲੋ, ਤੁਹਾਨੂੰ ਕਿੰਨੇ ਆਖਿਆ ਭਈ ਆਉਣ ਵਾਲੇ ਗਜ਼ਬ ਤੋਂ ਬਚੋ। ਹੁਣ ਰੁੱਖਾਂ ਦੀਆਂ ਜੜ੍ਹਾਂ ਉੱਤੇ ਕੁਹਾੜਾ ਧਰਿਆ ਹੋਇਆ ਏ, ਇਸ ਲਈ ਜਿਹੜਾ ਰੁੱਖ ਚੰਗਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਤੇ ਅੱਗ ਵਿੱਚ ਸੁੱਟਿਆ ਜਾਂਦਾ ਏ। ਮੈਂ ਤੇ ਤੁਹਾਨੂੰ ਤੋਬਾ ਦੇ ਪਾਣੀ ਨਾਲ ਬਪਤਿਸਮਾ ਦੇਣਾ ਵਾਂ, ਪਰ ਜਿਹੜਾ ਮੇਰੇ ਬਾਅਦ ਆਉਂਦਾ ਏ ਉਹ ਮੇਥੋਂ ਜ਼ੋਰ ਵਾਲਾ ਏ, ਮੈਂ ਉਹਦੀਆਂ ਜੁੱਤੀਆਂ ਚੁੱਕਣ ਦੇ ਵੀ ਲਾਇਕ ਨਹੀਂ। ਉਹ ਤੁਹਾਨੂੰ ਪਾਕ ਰੂਹ ਤੇ ਅੱਗ ਨਾਲ ਬਪਤਿਸਮਾ ਦੇਵੇਗਾ। ਉਹਦਾ ਛੱਜ ਉਹਦੇ ਹੱਥ ਵਿੱਚ ਏ ਤੇ ਉਹ ਆਪਣੇ ਖਲਿਆਣ ਨੂੰ ਵਾਹਵਾ ਸਾਫ਼ ਕਰੇਗਾ ਤੇ ਆਪਣੀ ਕਣਕ ਨੂੰ ਤੇ ਖੱਤੇ ਵਿੱਚ ਜਮ੍ਹਾਂ ਕਰੇਗਾ, ਪਰ ਤੂੜੀ ਨੂੰ ਉਸੇ ਅੱਗ ਵਿੱਚ ਸਾੜੇਗਾ ਜਿਹੜੀ ਬੁਝਣ ਵਾਲੀ ਨਹੀਂ। ਉਸ ਵੇਲੇ ਯਸੂ ਗਲੀਲ ਤੋਂ ਯਰਦਨ ਦੇ ਕੰਢੇ ਯੋਹੰਨਾ ਦੇ ਕੋਲ ਬਪਤਿਸਮਾ ਲੈਣ ਆਇਆ ਤੇ ਯਸੂ ਬਪਤਿਸਮਾ ਲੈ ਕੇ ਛੇਤੀ ਨਾਲ ਪਾਣੀ ਦੇ ਕੋਲੋਂ ਉੱਥੇ ਆਇਆ ਤੇ ਵੇਖੋ ਅਸਮਾਨ ਉਹਦੇ ਲਈ ਖੁੱਲ੍ਹ ਗਿਆ ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ, ਭਈ ਇਹ ਮੇਰਾ ਪਿਆਰਾ ਪੁੱਤਰ ਏ ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਉਸ ਵੇਲੇ ਰੂਹ ਯਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਜੋ ਅਬਲੀਸ ਤੋਂ ਅਜ਼ਮਾਇਆ ਜਾਵੇ ਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਏ ਤੇ ਆਖ ਭਈ ਇਹ ਪੱਥਰ ਰੋਟੀਆਂ ਬਣ ਜਾਣ। ਤੇ ਉਹਨੇ ਆਖਿਆ, ਜੇ ਤੂੰ ਝੁੱਕ ਕੇ ਮੈਨੂੰ ਸਜਦਾ ਕਰੇ ਤੇ ਇਹ ਸਭ ਕੁਝ ਤੈਨੂੰ ਦੇ ਦੇਵਾਂਗਾ। ਯਸੂ ਨੇ ਉਹਨੂੰ ਆਖਿਆ, ਹੈ ਸ਼ੈਤਾਨ ਦੂਰ ਹੋ ਜਾ, ਕਿਉਂ ਜੇ ਲਿਖਿਆ ਹੈ ਭਈ ਤੂੰ ਖੁਦਾਵੰਦ ਆਪਣੇ ਰੱਬ ਨੂੰ ਸਜਦਾ ਕਰ ਤੇ ਸਿਰਫ ਉਹਦੀ ਹੀ ਇਬਾਦਤ ਕਰ। ਫਿਰ ਅਬਲੀਸ ਉਹਦੇ ਕੋਲੋਂ ਟੁਰ ਗਿਆ ਤੇ ਵੇਖੋ ਫਰਿਸ਼ਤੇ ਆ ਕੇ ਉਹਦੀ ਸੇਵਾ ਕਰਨ ਲੱਗੇ। ਉਸ ਵੇਲੇ ਤੋਂ ਯਸੂ ਨੇ ਮੁਨਾਦੀ ਕਰਨਾ ਤੇ ਇਹ ਆਖਣਾ ਸ਼ੁਰੂ ਕੀਤਾ, ਭਈ ਤੌਬਾ ਕਰੋ ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਮੱਤੀ। ਤੇ ਇੱਕ ਬਹੁਤ ਵੱਡਾ ਜੱਥਾ ਲੰਗੜਿਆਂ, ਗੁੰਗਿਆਂ, ਅੰਨਿਆਂ, ਟੁੰਡਿਆਂ ਤੇ ਹੋਰ ਬਹੁਤ ਸਾਰੇ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਉਹਦੇ ਕੋਲ ਆਇਆ ਤੇ ਉਹਨਾਂ ਨੂੰ ਉਹਦੇ ਪੈਰਾਂ ਵਿੱਚ ਬਿਠਾ ਦਿੱਤਾ ਤੇ ਉਹਨੇ ਉਹਨਾਂ ਨੂੰ ਚੰਗਾ ਕਰ ਦਿੱਤਾ। ਇਸ ਲਈ ਜਦ ਲੋਕਾਂ ਨੇ ਵੇਖਿਆ ਭਈ ਗੁੰਗੇ ਬੋਲਦੇ, ਟੁੰਡੇ ਠੀਕ ਹੁੰਦੇ ਤੇ ਲੰਗੜੇ ਟੁਰਦੇ ਫਿਰਦੇ ਤੇ ਅੰਨੇ ਵੇਖਦੇ ਨੇ ਤੇ ਹੈਰਾਨ ਹੋਏ ਤੇ ਇਸਰਾਈਲ ਦੇ ਰੱਬ ਦੀ ਵਡਿਆਈ ਕੀਤੀ। ਲੂਕਾ। ਤੇ ਕਿਸੇ ਬੰਦੇ ਨੇ ਉਹਨੂੰ ਪੁੱਛਿਆ, ਭਈ ਐ ਖੁਦਾਵੰਦ, ਕੀ ਮੁਕਤੀ ਪਾਉਣ ਵਾਲੇ ਥੋੜ੍ਹੇ ਨੇ? ਉਹਨੇ ਉਹਨਾਂ ਨੂੰ ਆਖਿਆ, ਮਿਹਨਤ ਕਰੋ ਭਈ ਤੰਗ ਬੂਹੇ ਵਿੱਚੋਂ ਦਾਖਲ ਹੋਵੋ, ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਭਈ ਬਥੇਰੇ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਪਰ ਨਾ ਹੋ ਸਕਣਗੇ। ਜਦ ਘਰ ਦਾ ਮਾਲਕ ਉੱਠ ਕੇ ਬੂਹਾ ਬੰਦ ਕਰ ਚੁੱਕਿਆ ਹੋਵੇ ਤੇ ਤੁਸੀਂ ਬਾਹਰ ਖਲੋਤੇ ਹੋਏ ਬੂਹਾ ਖੜਕਾ ਕੇ ਇਹ ਆਖਣਾ ਸ਼ੁਰੂ ਕਰੋ, ਭਈ ਐ ਖੁਦਾਵੰਦ ਸਾਡੇ ਲਈ ਖੋਲ੍ਹ ਦੇ, ਪਰ ਉਹ ਆਖੇਗਾ, ਮੈਂ ਤੁਹਾਨੂੰ ਆਖਦਾ ਵਾਂ ਭਈ ਮੈਂ ਨਹੀਂ ਜਾਣਦਾ ਤੁਸੀਂ ਕਿੱਥੇ ਦੇ ਹੋ, ਐ ਬਦਕਾਰੋ ਤੁਸੀਂ ਸਾਰੇ ਮੈਥੋਂ ਦੂਰ ਹੋ ਜਾਓ, ਉੱਥੇ ਰੋਣਾ ਤੇ ਦੰਦਾਂ ਦਾ ਪੀਸਣਾ ਹੋਵੇਗਾ। ਤੇ ਵੇਖੋ ਕਈ ਅਖੀਰੀ ਅਜਿਹੇ ਨੇ ਜਿਹੜੇ ਅੱਵਲ ਹੋਣਗੇ ਤੇ ਕਈ ਅੱਵਲ ਅਜਿਹੇ ਨੇ ਜਿਹੜੇ ਅਖੀਰੀ ਹੋਣਗੇ। ਪਤਰਸ। ਤੇ ਐ ਅਜ਼ੀਜ਼ੋ, ਕਿਉਂ ਜੇ ਤੁਸੀਂ ਪਹਿਲਾਂ ਤੋਂ ਜਾਣਦੇ ਹੋ, ਇਸ ਲਈ ਹੁਸ਼ਿਆਰ ਰਹੋ ਭਈ ਬੇਦੀਨਾਂ ਦੀ ਗੁੰਮਰਾਹੀ ਵੱਲ ਖਿੱਚ ਕੇ ਆਪਣੀ ਮਜ਼ਬੂਤੀ ਨੂੰ ਛੱਡ ਨਾ ਦਿਓ, ਬਲਕਿ ਆਪਣੇ ਖੁਦਾਵੰਦ ਤੇ ਮੁਨੱਜੀ ਯਿਸੂ ਮਸੀਹ ਦੇ ਫਜ਼ਲ ਤੇ ਇਰਫਾਨ ਵਿੱਚ ਵੱਧਦੇ ਜਾਓ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਕਨਾਥੀਸੀਅਤ ਜਾਂ ਨੌਮੀਆਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ, ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਭਈ ਇਹ ਚੰਗਿਆਈ ਤੇ ਬੁਰਿਆਈ ਦੋਵੇਂ ਨੇ, ਭਈ ਬੁਰਿਆਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਏ, ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਏ। ਅਸਲੀਅਤ ਵਿੱਚ ਕੋਈ ਫਾਨੀ ਸਿਆਣ ਨਹੀਂ ਏ ਤੇ ਨਤੀਜੇ ਦੇ ਤੌਰ ਤੇ ਫਾਨੀ ਖਿਆਲ ਤੇ ਕੁਵਤ ਤੇ ਇਰਾਦੀ ਦੀ ਮੁੰਤਕਲੀ ਨਹੀਂ ਏ, ਹਯਾਤੀ ਤੇ ਹਸਤੀ ਰੱਬ ਨੇ। ਜਾਨਵਰਾਂ ਦੀ ਮਕਨਾਥੀਸੀਅਤ ਦੀ ਕੋਈ ਨਿਓ ਨਹੀਂ ਏ, ਕਿਉਂ ਜੇ ਜੋ ਕੁਝ ਅਸਲੀ ਹਮਾਹੰਗ ਤੇ ਅਬਦੀ ਏ ਉਸ ਸਭ ਦੇ ਉੱਤੇ ਰੱਬ ਹਕੂਮਤ ਕਰਦਾ ਏ ਤੇ ਉਹਦੀ ਤਾਕਤ ਜਾਨਵਰਾਂ ਵਾਲੀ ਏ ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਨਤੀਸੀਅਤ, ਤਨਵੀਮ ਜਾਂ ਨੌਮੀਅਤ ਦਾ ਇਲਮ ਬਸ ਇੱਕ ਇਨਕਾਰ ਹੈ ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਹੈ ਅਤੇ ਨਾ ਹੀ ਅਸਲੀਅਤ, ਅਤੇ ਇੱਕ ਲਿਹਾਜ਼ ਨਾਲ ਇਹ ਬਰਾਏ ਨਾਮ ਫਾਨੀ ਸਿਆਣ ਦਾ ਇੱਕ ਗੈਰ ਅਸਲੀ ਖਿਆਲ ਹੈ। ਕ੍ਰਿਸ਼ਨ ਸਾਇੰਸ ਜ਼ਹਿਨੀ ਅਮਲ ਦੇ ਪੈਂਦੇ ਤੀਕਰ ਜਾਂਦੀ ਹੈ ਅਤੇ ਅਸਬਾਤੇ ਅਦਲ ਇਲਾਹੀ ਨੂੰ ਜ਼ਾਹਿਰ ਕਰਦੀ ਹੈ ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਹੈ, ਜਿਵੇਂ ਭਈ ਇਲਾਹੀ ਸਿਆਣ ਦਾ ਅਜਰ ਅਤੇ ਨਤੀਜਾ ਮੁਖਾਲਫ ਨਾਮ ਨਿਹਾਦ ਅਮਲ ਦੀ ਗਲਤੀ ਹੁੰਦਾ ਹੈ। ਬੁਰਿਆਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਕਨਤੀਸੀਅਤ, ਨੌਮੀਅਤ ਦਾ ਇਲਮ। ਅਸੀਂ ਬਸ ਫਿਰ ਹੀ ਕ੍ਰਿਸ਼ਨ ਸਾਇੰਸਦਾਨ ਹਾਂ ਜਦ ਅਸੀਂ ਉਹਦੇ ਉੱਤੇ ਆਪਣਾ ਇਨਹਿਸਾਰ ਤਰਕ ਕਰਦੇ ਹਾਂ ਜਿਹੜਾ ਝੂਠਾ ਅਤੇ ਸੱਚਾਈ ਨੂੰ ਨਿਗਲਣ ਵਾਲਾ ਹੋਵੇ। ਜਦੋਂ ਤੀਕਰ ਅਸੀਂ ਮਸੀਹ ਲਈ ਸਭ ਕੁਝ ਤਰਕ ਨਹੀਂ ਕਰਦੇ ਉਦੋਂ ਤੀਕਰ ਅਸੀਂ ਮਸੀਹੀ ਸਾਇੰਸਦਾਨ ਨਹੀਂ ਬਣਦੇ। ਇਨਸਾਨੀ ਸਲਾਹਾਂ ਰੂਹਾਨੀ ਨਹੀਂ ਹੁੰਦੀਆਂ, ਉਹ ਕੰਨਾਂ ਦੇ ਸੁਣਨ ਤੋਂ ਆਉਂਦੀਆਂ ਨੇ ਯਾਨੀ ਜਿਸਮ ਤੋਂ ਆਉਂਦੀਆਂ ਨੇ, ਨਾ ਪਈ ਅਸੂਲ ਤੋਂ, ਅਤੇ ਲਾਫਾਨੀ ਤੋਂ ਆਉਂਦੀਆਂ ਨੇ ਨਾ ਪਈ ਫਾਨੀ ਤੋਂ। ਰੂਹ ਰੱਬ ਤੋਂ ਵੱਖਰੀ ਨਹੀਂ ਹੈ, ਰੂਹ ਰੱਬ ਹੈ। ਸਰਗਰਦਾਂ ਤਾਕਤ ਵਾਦੀ ਯਕੀਨ ਹੈ, ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ, ਹਿਕਮਤ ਦੀ ਬਜਾਏ ਮਰਜ਼ੀ, ਲਾਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ ਹੈ। ਇਹ ਸਰੇ ਅਵਲ ਮੋਤੀਆ ਹੈ, ਸਾੜਨ ਵਾਲੀ ਅੱਗ ਦਾ ਛੋਲਾ ਹੈ, ਤੂਫਾਨ ਦਾ ਸਾਹ ਹੈ, ਇਹ ਗਰਜ ਚਮਕ ਅਤੇ ਤੂਫਾਨ ਹੈ। ਇਹ ਉਹ ਸਭ ਕੁਝ ਹੈ ਜੋ ਖੁਦਗਰਜ਼ੀ, ਬਦਕਾਰੀ, ਬੇਈਮਾਨੀ ਅਤੇ ਨਾਪਾਕੀ ਹੈ। ਇਖਲਾਕੀ ਅਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਹੈ, ਅਤੇ ਇਹ ਤਾਲੀਮ ਸਾਇੰਸ ਅਤੇ ਹਮਾਂਗੀ ਦੇ ਨਾਲ ਇੱਕ ਹੁੰਦੀ ਹੈ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ, ਅਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਹੈ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਅਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬੁਰਿਆਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਅਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਹੈ। ਇਲਾਹੀ ਮਾਬਾਦੁਲ ਤਿਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਅਤੇ ਸੱਚਾਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਫਾ ਦੀ ਨਿਉਂ ਹੈ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਹੈ ਉਹ ਇਲਾਹੀ ਕੁਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਹੈ। ਬਦਕਾਰ ਬੰਦਾ ਆਪਣੇ ਨੇਕ ਗੁਆਂਢੀ ਉੱਤੇ ਹਾਕਮ ਨਹੀਂ ਹੈ। ਇਹ ਗੱਲ ਸਮਝੀ ਜਾਣੀ ਚਾਹੀਦੀ ਹੈ ਕਿ ਗਲਤੀ ਦੀ ਕਾਮਯਾਬੀ ਸੱਚਾਈ ਦੀ ਹਾਰ ਹੈ। ਕ੍ਰਿਸ਼ਨ ਸਾਇੰਸ ਦਾ ਅਸੂਲੀ ਕੌਲ ਕਲਾਮ ਵਿੱਚੋਂ ਹੈ, ਸਰੀਰ ਆਪਣੀ ਰਾਹ ਨੂੰ ਛੱਡੇ ਅਤੇ ਬਦਕਾਰ ਆਪਣੇ ਖਿਆਲਾਂ ਨੂੰ। ਸਾਡੀ ਤਰੱਕੀ ਦਾ ਤਾਯੁਨ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਡੀਆਂ ਹਮਦਰਦੀਆਂ ਕਿੱਥੇ ਨੇ ਅਤੇ ਅਸੀਂ ਰੱਬ ਦੇ ਤੌਰ 'ਤੇ ਕਿਹਨੂੰ ਮੰਨਦੇ ਅਤੇ ਉਹਦੀ ਤਾਬਿਆਦਾਰੀ ਕਰਦੇ ਹਾਂ। ਜੇ ਰੱਬ ਦੀ ਮੁਹੱਬਤ ਸਾਡੇ ਹੋਰ ਨੇੜੇ, ਹੋਰ ਪਿਆਰੀ ਅਤੇ ਅਸਲੀ ਹੋ ਜਾਂਦੀ ਹੈ ਅਤੇ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਹੈ। ਜਿਵੇਂ ਜਿਵੇਂ ਵੇਲਾ ਲੰਘਦਾ ਹੈ ਇਨਸਾਨ ਨੇਕੀ ਜਾਂ ਬਦੀ ਵੱਲ ਫਿਰਦੇ ਜਾਂਦੇ ਨੇ। ਜੇ ਬੰਦੇ ਅੱਗੇ ਵਧਣ ਵਾਲੇ ਨਹੀਂ ਅਤੇ ਪਿਛਲੀਆਂ ਨਾਕਾਮੀਆਂ ਤਦ ਤੀਕਰ ਦੁਹਰਾਈਆਂ ਜਾਂਦੀਆਂ ਰਹਿਣਗੀਆਂ ਜਦ ਤੀਕਰ ਭਈ ਸਾਰੇ ਗਲਤ ਕੰਮ ਮੁੱਕ ਨਹੀਂ ਜਾਂਦੇ ਜਾਂ ਠੀਕ ਨਹੀਂ ਹੋ ਜਾਂਦੇ। ਜੇ ਹਲੇ ਗਲਤ ਕੰਮ ਤੋਂ ਮੁਤਮੈਨ ਹੋ ਤਾਂ ਸਾਨੂੰ ਇਹਦੇ ਤੋਂ ਨਫ਼ਰਤ ਕਰਨਾ ਸਿੱਖਣਾ ਚਾਹੀਦਾ ਹੈ। ਜੇ ਹਲੇ ਸੁਸਤੀ ਤੋਂ ਮੁਤਮੈਨ ਹੋ ਤਾਂ ਸਾਨੂੰ ਇਹਦੇ ਤੋਂ ਗੈਰ ਮੁਤਮੈਨ ਹੋਣਾ ਪਵੇਗਾ। ਯਾਦ ਰੱਖੋ ਭਈ ਇਨਸਾਨ ਛੇਤੀ ਜਾਂ ਦੇਰ ਬਾਅਦੋਂ ਭਾਵੇਂ ਦੁੱਖਾਂ ਦੇ ਰਾਹੀਂ ਜਾਂ ਸਾਇੰਸ ਦੇ ਰਾਹੀਂ ਗਲਤੀ ਉੱਤੇ ਮਾਇਲ ਹੋ ਜਾਣਗੇ ਭਈ ਇਹਨੇ ਹਾਰਨਾ ਹੈ। ਫਹਿਮ ਦੀਆਂ ਗਲਤੀਆਂ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਅਤੇ ਇਨਸਾਫ਼ ਦੇ ਤੌਰ 'ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ ਜਦ ਤੀਕਰ ਭਈ ਸਾਰੀ ਗਲਤੀ ਪੂਰੇ ਤੌਰ 'ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕਾਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਅਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਹੈ ਭਈ ਫਹਿਮ ਅਤੇ ਜਿੰਦ ਨੂੰ ਕਿਵੇਂ ਵੱਖੋ ਵੱਖ ਕਰਨਾ ਚਾਹੀਦਾ ਹੈ। ਇਮਾਨ ਤੋਂ ਅਗਾਂ ਕਿਸੇ ਬੰਦੇ ਦਾ ਮਕਸਦ ਸੱਚਿਆਈ ਦੇ ਨਕਸ਼ੇ ਕਦਮ ਨੂੰ ਲੱਭਣਾ ਹੋਣਾ ਚਾਹੀਦਾ ਹੈ ਜਿਹੜਾ ਸਿਹਤ ਅਤੇ ਪਾਕਿਜ਼ਗੀ ਦੀ ਰਾਹ ਹੈ। ਸਾਨੂੰ ਰੈਬ ਦੀ ਚੋਟੀ ਤੀਕਰ ਅਪਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੇ ਰੱਬ ਜ਼ਾਹਿਰ ਹੋਇਆ, ਅਤੇ ਰੂਹਾਨੀ ਇਮਾਰਤ ਦੀ ਨੁੱਕਰ ਦੇ ਸਿਰੇ ਦਾ ਪੱਥਰ ਪਾਕਿਜ਼ਗੀ ਹੈ। ਰੂਹ ਦਾ ਬਪਤਿਸਮਾ ਬਦਨ ਦੀ ਸਾਰੀ ਨਾਪਾਕੀ ਨੂੰ ਧੋਣਾ ਇਸ ਗੱਲ ਦਾ ਇਸ਼ਾਰਾ ਦਿੰਦਾ ਹੈ ਵੀ ਪਾਕ ਦਿਲ ਰੱਬ ਨੂੰ ਵੇਖਦੇ ਨੇ ਅਤੇ ਉਹ ਰੂਹਾਨੀ ਹਯਾਤੀ ਅਤੇ ਇਜ਼ਹਾਰ ਤੀਕਰ ਅਪੜਦੇ ਨੇ। ਊਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਸੌਖਾ ਏ ਇਹਦੇ ਤੋਂ ਵੀ ਪਾਪੀ ਅਕੀਦੇ ਅਸਮਾਨ ਦੀ ਬਾਦਸ਼ਾਹੀ ਅਬਦੀ ਹਮਾਂਗੀ ਵਿੱਚ ਵੜਨ। ਮਾਫ਼ੀ ਰੂਹਾਨੀ ਬਪਤਿਸਮਾ ਅਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਾਫਾਨੀ ਅਕੀਦਿਆਂ ਅਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਏ ਵੀ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਯਾਨੀ ਰੱਬ ਨੂੰ ਜਾਣਨਗੇ। ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਏ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਅਤੇ ਜਲਦੀ ਨਾਲ ਅਮਲੀ ਤੌਰ 'ਤੇ ਮਾਦੀ ਨੂੰ ਤਰਕ ਕਰਨ ਅਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਏ ਜਿਹਦੇ ਤੋਂ ਬੈਰੂਨੀ ਅਤੇ ਅਸਲੀ ਦਾ ਅੰਦਾਜ਼ਾ ਹੁੰਦਾ ਏ। ਜੇ ਤੁਸੀਂ ਗਲਤੀ ਦੀ ਖਾਮੋਸ਼ ਸਤਾ ਉੱਤੇ ਹੀ ਟੇਵਾ ਲਾਉਂਦੇ ਹੋ ਅਤੇ ਗਲਤੀ ਦੇ ਨਾਲ ਹਮਦਰਦੀ ਰੱਖਦੇ ਹੋ ਅਤੇ ਫਿਰ ਪਾਣੀ ਨੂੰ ਹਿਲਾਉਣ ਲਈ ਕੀ ਏ? ਗਲਤੀ ਦੇ ਬਹਿਰੂਪ ਨੂੰ ਬੇਪਰਦਾ ਕਰਨ ਲਈ ਕੀ ਏ? ਜੇ ਤੁਸੀਂ ਹਮੇਸ਼ਾ ਮੁਸ਼ਕਲ ਪਰ ਸੱਚਾਈ ਦੇ ਸਿਹਤ ਵਾਲੇ ਪਾਣੀ ਉੱਤੇ ਚਮਕ ਸੁੱਟਦੇ ਹੋ ਤਾਂ ਤੁਹਾਨੂੰ ਤੂਫਾਨਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੀ ਨੇਕੀ ਨੂੰ ਬਦੀ ਆਖਿਆ ਜਾਵੇਗਾ। ਇਹ ਹੀ ਸੂਲੀ ਏ, ਇਹਨੂੰ ਚੁੱਕੋ ਅਤੇ ਬਰਦਾਸ਼ਤ ਕਰੋ ਕਿਉਂਕਿ ਇਹਦੇ ਰਾਹੀਂ ਹੀ ਤੁਸੀਂ ਜਿੱਤਦੇ ਹੋ ਅਤੇ ਤਾਜ ਪਾਉਂਦੇ ਹੋ। ਧਰਤੀ ਉੱਤੇ ਮੁਸਾਫਰ ਹੋ, ਅਸਮਾਨ ਤੁਹਾਡਾ ਘਰ ਏ। ਅਜਨਬੀ ਹੋ, ਰੱਬ ਦੇ ਤੁਸੀਂ ਪਰਾਉਣੇ ਹੋ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।